ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਪੀ ਸੱਚ ਨਾਨਕ ਹੋਸੀ ਪੀ ਸੱਚ ਗੁਰ ਅਮਰਦਾਸ ਪਰਸੀਏ ਬਹੁਮ ਪਾਤਿਕ ਬਿਨਾਸਾ ਹੈ ਗੁਰ ਅਮਰਦਾਸ ਪਰਸੀਏ ਸਿਧ ਸਾਧਿਕ ਆਸਾਸ ਹੈ ਗੁਰ ਅਮਰਦਾਸ ਪਰਸੀਏ ਧਿਆਨ ਰਹੀਏ ਪਉ ਮੁਖ ਹੈ ਗੁਰ ਅਮਰਦਾਸ ਪਰਸੀਏ ਅਭਉ ਲੱਭੈ ਗਉ ਚੁੱਕੇ ਹੈ ਇੱਕ ਦਿਨ ਦੁੱਗਣ ਜੋ ਤੋਰ ਹੈ ਜਾਸ ਮੰਤਰ ਮਾਨ ਮਹਿੰਦ ਹੈ ਜਾਲਪਾ ਪਦਾਰਥ ਇਕੜੇ ਗੁਰੂ ਅਮਰਦਾਸ ਵਿਚੇ ਮਿਲੇ ਜਾਲਪਾ ਪਦਾਰਥ ਇਕੜੇ ਗੁਰੂ ਅਮਰਦਾਸ ਵਿਚੇ ਮਿਲੇ ਵਾਹਿਗੁਰੂ ਜੀ ਇੱਕ ਓਨਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਪਾਰੇ ਅੱਠਵੇਂ ਕੇ ਕਾਫੀ ਮਹੱਲਾ ਦੂ ਚੌਥਾ ਆਇਆ ਮਰਨ ਤੁਰਾਹੋ ਹਉਮੈ ਰੋਈਐ ਗੁਰਮੁਖ ਨਾਮ ਧਿਆਏ ਆਸਥਿਰ ਹੋਈਐ ਆਇਆ ਮਰਨ ਤੁਰਾਹੋ ਹਉਮੈ ਰੋਈਐ ਗੁਰਮੁਖ ਨਾਮ ਧਿਆਏ ਆਸਥਿਰ ਹੋਈਐ ਗੁਰਪੂਰੇ ਸਾਬਾਸ ਚੱਲਣ ਜਾਣਿਆ ਰਹਾ ਨਾਮ ਸੋ ਸਾਰ ਸ਼ਬਦ ਸਮਾਣਿਆ ਰਹਾਉ ਪੂਰਬ ਲਿਖੇ ਡੇਹੇ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰਹੋਂ ਫੁਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂਐ ਖੇਲਣ ਜਗ ਕਿਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਹਾਜ਼ਰੀਆਂ ਭਰ ਰਹੇ ਹੋ ਔਰ ਗੁਰੂ ਕੀ ਪਵਿੱਤਰ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਸੰਗਤਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕੱਲ ਰੋਜ਼ ਤੋਂ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ ਆਉਣ ਵਾਲੇ ਕੱਲ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ ਉਪਰੰਤ ਦੀਵਾਨ ਸਜੇਗਾ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾਉਣਗੀਆਂ ਭੱਟਾਂ ਨੇ ਬੜੇ ਸੁੰਦਰ ਬਚਨ ਕਹੇ ਨੇ ਗੁਰ ਅਮਰਦਾਸ ਪਰਸੀਐ ਬਹੁਮ ਪਾਤਕ ਬਿਨਾਸਾ ਹੈ ਜਿੱਥੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਛੂਹ ਮਿਲ ਜਾਂਦੀ ਹੈ ਉਹ ਧਰਤੀ ਦੇ ਵੀ ਪਾਪ ਕੱਟੇ ਜਾਂਦੇ ਹਨ ਉਹ ਧਰਤੀ ਤੇ ਕੋਈ ਮਾੜੀ ਰੂਹ ਪਾਪ ਵਾਲੀ ਰੂਹ ਨਹੀਂ ਰਹਿ ਸਕਦੀ ਉੱਥੇ ਦੇਵਤਿਆਂ ਦਾ ਵਾਸਾ ਹੋ ਜਾਂਦਾ ਹੈ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਆਪਣੇ ਪਾਵਨ ਚਰਨਾਂ ਦੀ ਪਵਿੱਤਰ ਛੂਹ ਦੇ ਕਰਕੇ ਪਵਿੱਤਰ ਕਰ ਦਿੱਤਾ ਸਿੱਖੀ ਦਾ ਧੁਰਾ ਬਣਾ ਦਿੱਤਾ ਨਹੀਂ ਤਾਂ ਇੱਥੇ ਬੜੀਆਂ ਮਾੜੀਆਂ ਰੂਹਾਂ ਪ੍ਰੇਤ ਰੂਹਾਂ ਰਹਿੰਦੀਆਂ ਸਨ ਜਦੋਂ ਗੋਂਦੇ ਖੱਤਰੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿਚ ਜਾ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਮੈਂ ਨਗਰ ਵਸਾ ਰਿਹਾ ਹਾਂ, ਦੀਵਾਰਾਂ ਖੜੀਆਂ ਕਰੀ ਦੀਆਂ ਨੇ ਵੀ ਕੱਲ ਨੂੰ ਛੱਤ ਪਾਵਾਂਗੇ, ਰਾਤੀ ਕੰਧਾਂ ਟਹਿ ਜਾਂਦੀਆਂ ਹਨ, ਕੀਤਾ ਕਰਾਇਆ ਕੋਈ ਵੀ ਕੰਮ ਹੋਵੇ ਉਹਦੇ ਚ ਵਿਘਨ ਪੈ ਜਾਂਦਾ ਹੈ, ਕੋਈ ਵੀ ਕੰਮ ਕਰਦੇ ਆ ਉਹ ਕੰਮ ਪੂਰਾ ਨਹੀਂ ਹੁੰਦਾ, ਸਿਰੇ ਨਹੀਂ ਚੜਦਾ, ਬੜੀਆਂ ਹੀ ਮਾੜੀਆਂ ਰੂਹਾਂ, ਭਿਆਨਕ ਰੂਹਾਂ, ਜਿਨ੍ਹਾਂ ਦੇ ਵਿਚ ਕਈ ਪ੍ਰਕਾਰ ਦਾ, ਮਹਾਰਾਜ ਕਹਿੰਦੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਅੱਜ ਕੱਲ ਅੰਗਰੇਜ਼ੀ ਵਾਲੇ ਨੈਗੇਟਿਵ ਐਨਰਜੀ ਕਹਿ ਦਿੰਦੇ ਆ, ਗੱਲ ਤਾਂ ਇੱਕ ਕੁਦਰਤ ਦੀਆਂ, ਕੁਦਰਤ ਦੇ ਰੰਗ ਨਿਆਰੇ ਹਨ, ਉਹ ਜਿਹੜੀਆਂ ਰੂਹਾਂ ਹਨ ਗੁਰਬਾਣੀ ਚ ਮਹਾਰਾਜ ਨੇ ਦੱਸੀਆਂ ਹਨ, ਪਰਮੇਸ਼ਰ ਦੇ ਨਾਮ ਤੋਂ ਟੁੱਟੀਆਂ ਹੋਈਆਂ ਰੂਹਾਂ, ਬਦ ਰੂਹਾਂ ਉੱਥੇ ਰਹਿ ਕੇ ਨੁਕਸਾਨ ਕਰਦੀਆਂ ਹਨ, ਤੇ ਆਪ ਕਿਰਪਾ ਕਰੋ ਮੇਰੀ ਇਸ ਨਗਰੀ ਨੂੰ ਭੂਤਾਂ ਪ੍ਰੇਤਾਂ ਤੋਂ, ਬਦਰੂਹਾਂ ਤੋਂ ਖਾਲੀ ਕਰਾਓ, ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਸਤ ਅਸੀਂ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਝੂਠੀ ਸਹੁੰ ਖਾਧੀ ਸੀ? ਕਹਿਣ ਲੱਗਾ ਮਹਾਰਾਜ ਕੀ ਦੱਸਾਂ, ਵੀ ਇਹ ਜ਼ਮੀਨ ਜਿਹੜੀ ਹੈ ਸਾਡੀ ਸ਼ਰੀਕਿਆਂ ਦੀ ਦੋ ਪਰਿਵਾਰਾਂ ਦੀ ਸੀ, ਪਰ ਮੈਂ ਝੂਠਾ ਮੁਕੱਦਮਾ ਕਰਕੇ ਉਸ ਤਾਂ ਸਾਰੀ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਝੂਠੀ ਸਹੁੰ ਖਾਧੀ ਕਚਹਿਰੀ ਚ, ਤੇ ਫੈਸਲਾ ਮੇਰੇ ਹੱਕ ਚ ਹੋਇਆ, ਜ਼ਮੀਨ ਤਾਂ ਮੈਨੂੰ ਮਿਲ ਗਈ ਪਰ ਸਕੂਨ ਨਹੀਂ ਮਿਲਿਆ, ਸ਼ਾਂਤੀ ਨਹੀਂ ਮਿਲੀ। ਸਤਿਗੁਰੂ ਕਹਿਣ ਲੱਗੇ, ਜਿਹੜਾ ਝੂਠੀ ਸਹੁੰ ਖਾਂਦਾ ਹੈ, ਜਿਹੜਾ ਝੂਠ ਬੋਲਦਾ ਹੈ, ਉਹਨੂੰ ਫਿਰ ਇਹੋ ਜਿਹੀਆਂ ਚੀਜ਼ਾਂ ਆ ਕੇ ਤੰਗ ਕਰਦੀਆਂ ਹਨ। ਪਾਪ ਦੀ ਕਮਾਈ ਕੀਤੀ ਹੈ ਤੂੰ, ਪਰ ਹੁਣ ਤੂੰ ਗੁਰੂ ਦੀ ਸ਼ਰਨ ਆਇਆ ਹੈ, ਅੱਗੇ ਨੂੰ ਤੋਬਾ ਕਰ, ਕਿਉਂਕਿ ਜੋ ਪਿੱਛੇ ਬੀਤ ਗਿਆ ਸਮਾਂ ਉਹ ਤਾਂ ਵਾਪਸ ਨਹੀਂ ਆਉਂਦਾ, ਪਰ ਬੰਦਾ ਅੱਗੇ ਨੂੰ ਸਮਝ ਜਾਵੇ, ਪਾਛੇ ਜੋ ਬੀਤੀ ਸੋ ਬੀਤੀ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪ੍ਰਾਸ਼ਚਿਤ ਤੋਬਾ ਕਰ ਲੈਣੀ ਇਹ ਬੰਦੇ ਨੂੰ ਬੜਾ ਸੁੱਖ ਦੇ ਦਿੰਦੀ ਹੈ, ਸਾਰੇ ਪਾਪ ਧੋਏ ਜਾਂਦੇ ਹਨ। ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਸ਼ਰਨ ਵਿਚ ਆਉਣ ਨਾਲ, ਤੂੰ ਗੁਰੂ ਨਾਨਕ ਦੇ ਘਰ ਆਇਆ, ਕੋਈ ਗੱਲ ਨੀ, ਅਸੀਂ ਤੇਰੇ ਮਸਲੇ ਦਾ ਹੱਲ ਕਰਾਂਗੇ। ਲੰਗਰ ਵਿਚ ਸੇਵਾ ਕਰ ਰਹੇ ਸਨ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਨੂੰ ਬੁਲਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਬਚਨ ਕੀਤਾ ਕਿ ਪੁਰਖਾ ਤੁਸੀਂ ਜਾਓ ਤੇ ਜਾ ਕੇ ਨਗਰ ਵਿਚ ਚਰਨ ਪਾਓ, ਸਾਰੀਆਂ ਬਦਰੂਹਾਂ ਉਥੋਂ ਚਲੀਆਂ ਜਾਣਗੀਆਂ। ਗੁਰੂ ਅਮਰਦਾਸ ਸਤ ਬਚਨ ਕਹਿ ਕੇ ਗੋਂਦੇ ਦੇ ਨਾਲ ਗਏ ਸਨ। ਗੋਂਦਵਾਲ ਸਾਹਿਬ ਨਗਰ ਗੋਂਦੇ ਦੇ ਨਾਂ ਤੇ ਵਸਿਆ ਹੈ, ਗੁਰੂ ਸਾਹਿਬ ਨੇ ਇਹਦਾ ਨਾਮ ਗੋਂਦਵਾਲ ਰੱਖਿਆ ਗੋਂਦੇ ਦੇ ਨਾਮ ਤੇ। ਗੋਂਦੇ ਦੇ ਨਗਰ ਜਦੋਂ ਚਰਨ ਪਾਏ, ਉਹ ਸਾਰੀਆਂ ਰੂਹਾਂ ਭੈੜੀਆਂ ਬਦਰੂਹਾਂ ਉਥੋਂ ਦੌੜ ਗਈਆਂ, ਜਿਨ੍ਹਾਂ ਵਿਚੋਂ ਇਕ ਮਾਖਾ ਦੈਂਤ ਸੀ ਜਿਹੜਾ ਬਠਿੰਡੇ ਦੇ ਕਿਲੇ ਵਿਚ ਰਿਹਾ, ਦਸਵੇਂ ਪਾਤਸ਼ਾਹ ਨੇ ਉਥੋਂ ਕੱਢਿਆ ਸੀ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਪਏ, ਇਹ ਨਗਰੀ ਦੇਵਤਿਆਂ ਦੀ, ਮਹਾਂਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ ਬਣ ਗਈ। ਕਹਿੰਦੇ ਦੋ ਰਾਹ ਹੀ ਲੰਘੇ ਜਾਂਦੇ ਸਨ, ਦਿੱਲੀ ਨੂੰ ਜਾਣ, ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਣ ਵਾਲੇ ਪਹਿਲਾਂ ਇੱਥੋਂ ਹੀ ਲੰਘਦੇ ਸਨ। ਇੱਕ ਰਾਹੀ ਦੂਜੇ ਰਾਹੀ ਨੂੰ ਕਹਿੰਦਾ ਇੱਧਰ ਮੂੰਹ ਨਾ ਕਰ, ਦੂਜੇ ਪਾਸੇ ਦੇਖ, ਇੱਥੇ ਭੂਤ ਵਸਦੇ ਨੇ। ਉਹ ਬੰਦਾ ਜੇ ਮੂੰਹ ਪਰੇ ਕਰਨ ਲੱਗਾ ਸੀ ਕਿ ਗੁੱਲੀ ਡੰਡਾ ਖੇਡਣ ਵਾਲੇ ਨਿੱਕੇ ਨਿੱਕੇ ਬੱਚੇ ਉਹ ਬੋਲ ਪਏ, ਕਹਿੰਦੇ ਨਾ ਭਾਈ ਹੁਣ ਸਾਡੇ ਪਿੰਡ ਭੂਤ ਨਹੀਂ ਰਹਿੰਦੇ, ਹੁਣ ਸਾਡੇ ਪਿੰਡ ਗੁਰੂ ਅਮਰਦਾਸ ਜੀ ਰਹਿੰਦੇ ਨੇ, ਹੁਣ ਸਾਡੇ ਪਿੰਡ ਭੂਤ ਨਹੀਂ ਰਹਿੰਦੇ, ਹੁਣ ਸਾਡੇ ਪਿੰਡ ਵਿਚ ਗੁਰੂ ਮਹਾਰਾਜ ਰਹਿੰਦੇ ਨੇ। ਐਸੇ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਬਾਰੇ ਬਾਣੀ ਚ ਬਚਨ ਆਇਆ, ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾ ਸਹਿਬ, ਪੋਹਮੀ ਸ਼ਬਦ ਸੰਸਕ੍ਰਿਤ ਵਿਚੋਂ ਆਇਆ ਹੈ, ਜਿਸ ਤੋਂ ਆਮ ਬੋਲੀ ਚ ਭੂਮੀ ਵੀ ਵਰਤਿਆ ਜਾਂਦਾ ਹੈ। ਇਹ ਪ੍ਰਾਕਿਰਤੀ ਬੋਲੀ ਦਾ ਸ਼ਬਦ ਹੈ, ਪ੍ਰਾਕਿਰਤੀ ਪਾਲੀ ਸੰਸਕ੍ਰਿਤ, ਸੰਸਕ੍ਰਿਤ ਵੀ ਦੋ ਪ੍ਰਕਾਰ ਦੀ ਹੈ, ਪੁਰਾਤਨ ਤੇ ਨਵੀਨ। ਪੁਰਾਤਨ ਉਹ ਹੈ ਜਿਹੜੀ ਵੇਦਾਂ ਦੀ ਹੈ, ਨਵੀਨ ਉਹ ਹੈ ਜਿਹੜੀ ਪੁਰਾਣਾ ਦੀ ਹੈ। ਸੋ ਇਹਦੇ ਵਿਚ ਇਹ ਪੋਮੀ ਸ਼ਬਦ ਮਿਲਦਾ ਹੈ, ਪੋਮੀ ਦਾ ਪੋਮੀ ਤੋਂ ਬਣ ਗਿਆ ਭੂਮੀ। ਭੂਮੀ ਆਪਾਂ ਸਮਝਦੇ ਹੀ ਹਾਂ ਸਾਰੇ, ਭੂਮੀ ਜ਼ਮੀਨ ਨੂੰ ਕਹਿੰਦੇ ਹੈ, ਪਰ ਪੁਰਾਤਨ ਗ੍ਰੰਥਾਂ ਵਿਚ ਪੁਰਾਤਨ ਬੋਲੀ ਚ ਪੋਹਮੀ ਸ਼ਬਦ ਹੈ। ਪੋਹਮੀ ਦਾ ਮਤਲਬ ਜ਼ਮੀਨ, ਧਰਤੀ। ਪਾਤਕ ਕਹਿੰਦੇ ਨੇ ਪਾਪਾਂ ਨੂੰ। ਗੁਰੂ ਅਮਰਦਾਸ ਦੇ ਜਿੱਥੇ ਚਰਨ ਪੈਂਦੇ ਨੇ ਉਸ ਧਰਤੀ ਦੇ ਪਾਪ ਕੱਟੇ ਜਾਂਦੇ, ਉਹ ਧਰਤੀ ਦੇ ਪਾਪ ਕੱਟੇ ਜਾਂਦੇ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ, ਜਿਹੜਾ ਗੁਰੂ ਅਮਰਦਾਸ ਦੇ ਚਰਨ ਫੜ ਲੈਂਦਾ ਹੈ, ਗੁਰੂ ਅਮਰਦਾਸ ਦੀ ਛੂਹ ਜਿਸ ਬੰਦੇ ਨੂੰ ਮਿਲ ਜਾਂਦੀ ਹੈ, ਉਸ ਬੰਦੇ ਤੋਂ ਵੱਡੇ ਵੱਡੇ ਸਿੱਧ ਸਾਧੂ ਆਸਾ ਰੱਖਦੇ ਨੇ ਵੀ ਇਸ ਬੰਦੇ ਨੂੰ ਮਿਲ ਕੇ ਸਾਡਾ ਭਲਾ ਹੋ ਜਾਏਗਾ। ਜਿਹੜੇ ਸਿੱਧ ਸਾਧਕ ਨੇ ਉਹ ਵੀ ਗੁਰੂ ਅਮਰਦਾਸ ਦੇ ਸਿੱਖਾਂ ਅੱਗੇ, ਗੁਰੂ ਅਮਰਦਾਸ ਦੇ ਸੇਵਕਾਂ ਅੱਗੇ ਹੱਥ ਅੜਦੇ ਨੇ ਵੀ ਤੁਸੀਂ ਕਿਰਪਾ ਕਰ ਦਿਓ ਸਾਡੇ ਤੇ। ਬੜੇ ਹੀ ਗੁਰੂ ਮਹਾਰਾਜ ਨੇ ਬ੍ਰਹਮ ਗਿਆਨੀ ਮਹਾਂਪੁਰਸ਼ ਬਣਾ ਦਿੱਤੇ। ਡੱਲੇ ਪਿੰਡ ਵਿਚ ਹੀ 72 ਬ੍ਰਹਮ ਗਿਆਨੀ ਹੋਏ, ਇਕੱਲੇ ਡੱਲੇ ਪਿੰਡ ਵਿਚ। ਬਾਕੀਆਂ ਦਾ ਤੁਸੀਂ ਹਿਸਾਬ ਲਾ ਲਓ ਕਿੰਨੇ ਕੁ ਹੋਣਗੇ। ਉਹਨਾਂ ਮਹਾਂਪੁਰਸ਼ਾਂ, ਸਾਧੂਆਂ, ਕਰਨੀ ਵਾਲੇ ਸੰਤਾਂ ਭਗਤਾਂ ਨੂੰ ਗੋਰਖਨਾਥ ਜੀ ਵਰਗੇ ਸਿੱਧ ਵੀ ਆ ਕੇ ਕਹਿ ਦਿੰਦੇ ਆ ਵੀ ਮਹਾਂਪੁਰਸ਼ੋ, ਕਿਰਪਾ ਰੱਖਿਆ ਜੇ, ਤੁਸੀਂ ਗੁਰੂ ਅਮਰਦਾਸ ਦੇ ਸਿੱਖ ਹੋ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸਹਿ, ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕ ਹੈ। ਗੁਰੂ ਅਮਰਦਾਸ ਨੂੰ ਪਰਸਣ ਨਾਲ, ਗੁਰੂ ਅਮਰਦਾਸ ਜੀ ਨੂੰ ਚਰਨਾਂ ਨੂੰ ਛੂਹ ਮੱਲਾ ਮੱਥੇ ਨੂੰ ਲਾਉਣ ਨਾਲ ਪਰਮੇਸ਼ਰ ਦਾ ਧਿਆਨ ਪ੍ਰਾਪਤ ਹੁੰਦਾ ਹੈ, ਬ੍ਰਹਮ ਗਿਆਨ ਤੇ ਬ੍ਰਹਮ ਧਿਆਨ ਪੈਦਾ ਹੁੰਦਾ ਹੈ। ਧਿਆਨ ਲਈਐ, ਧਿਆਨ ਦੀ ਜਿਹੜੀ ਡੂੰਘੀ ਅਵਸਥਾ ਹੈ ਨਾ, ਜਿਹੜੀ ਦੁਨੀਆਂ ਦੇ ਬੜੇ ਬੜੇ ਸਿੱਧ ਸਾਧਕ ਤਰਸਦੇ ਆ ਵੀ ਸਾਨੂੰ ਧਿਆਨੀ ਬਣਾ ਦੇਵੇ ਪਰਮਾਤਮਾ, ਧਿਆਨ ਦੀ ਜਿਹੜੀ ਗਹਿਰੀ ਅਵਸਥਾ ਹੈ ਉਹ ਗੁਰੂ ਅਮਰਦਾਸ ਦੇ ਚਰਨਾਂ ਚੋਂ ਮਿਲਦੀ ਹੈ। ਉਹ ਮੁੱਕ ਹੈ, ਉਹ ਨਾਮ ਪੈਂਡੇ ਦਾ ਹੈ, ਜਿਹੜਾ ਪੈਂਡਾ ਪਰਮਾਰਥ ਦਾ ਹੈ, ਪਰਮਾਤਮਾ ਤੱਕ ਅੱਪੜਨ ਦਾ ਹੈ, ਉਹ ਰਸਤਾ ਕੱਟਿਆ ਜਾਂਦਾ, ਉੱਥੇ ਪਹੁੰਚ ਜਾਈਦਾ ਜਿੱਥੇ ਪਹੁੰਚਣਾ। ਕਹਿੰਦੇ ਪੈਂਡਾ ਮੁੱਕ ਗਿਆ, ਸਾਡੀ ਜ਼ਿੰਦਗੀ ਦਾ ਪੈਂਡਾ ਗੁਰੂ ਅਮਰਦਾਸ ਦੇ ਚਰਨਾਂ 'ਤੇ ਜਾ ਕੇ ਮੁੱਕਦਾ, ਪਾਪ ਟਿਕਾਣੇ ਪਹੁੰਚ ਜਾਈਦਾ, ਸੱਚਖੰਡ ਪਹੁੰਚ ਜਾਈਦਾ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਦੋ ਚੁੱਕੇ ਹੈ। ਗੁਰੂ ਅਮਰਦਾਸ ਜੀ ਨੂੰ ਪਰਸਣ ਦੇ ਨਾਲ ਨਿਰਭਉ ਜਿਹੜੀ ਅਵਸਥਾ ਹੈ ਉਹ ਲੱਭ ਜਾਂਦੀ ਹੈ, ਜਿਹੜੀ ਭੈ ਤੋਂ ਰਹਿਤ ਅਵਸਥਾ ਹੈ ਉਹ ਲੱਭ ਜਾਂਦੀ, ਜਿਹੜੀ ਨਹੀਂ ਲੱਭਦੀ। ਦੁਨੀਆਂ ਸਭ ਤੋਂ ਔਖੀ ਅਵਸਥਾ ਕਿਹੜੀ ਹੈ? ਸਭ ਤੋਂ ਔਖੀ ਹੈ ਨਿਰਭੈ ਹੋਣਾ, ਸਾਰਿਆਂ ਤੋਂ ਔਖਾ ਹੈ ਨਿਰਭੈ ਹੋਣਾ। ਨਿਰਭੈ ਤਾਂ ਕੋਈ ਹੈ ਨਹੀਂ ਦੁਨੀਆਂ 'ਚ, ਸਾਰੇ ਹੀ ਆਪਾਂ ਡਰਦੇ ਹਾਂ, ਆਪਣੇ ਸੀਨੀਅਰ ਤੋਂ ਡਰਦੇ ਹਾਂ, ਆਪਣੇ ਤੋਂ ਤਾਕਤਵਰ ਤੋਂ ਡਰਦੇ ਹਾਂ, ਸਮਾਜ ਤੋਂ ਡਰਦੇ ਹਾਂ, ਸਰਕਾਰ ਤੋਂ ਡਰਦੇ ਹਾਂ, ਕਾਨੂੰਨ ਤੋਂ ਡਰਦੇ ਹਾਂ। ਅਸੀਂ ਕਈ ਬਿਮਾਰੀਆਂ, ਰੋਗਾਂ, ਦੁੱਖਾਂ ਤੋਂ ਡਰਦੇ ਹਾਂ, ਅਸੀਂ ਜ਼ਾਲਮਾਂ ਤੋਂ, ਦੁਸ਼ਟਾਂ ਤੋਂ, ਪਾਪੀਆਂ ਤੋਂ, ਬਦਮਾਸ਼ਾਂ ਤੋਂ, ਚਲਾਕਾਂ ਲੋਕਾਂ ਤੋਂ ਵੀ ਡਰਦੇ ਹਾਂ, ਅਸੀਂ ਸਾਧ ਸੰਗਤ ਜੀ ਜਮਾਂ ਤੋਂ ਵੀ ਡਰਦੇ ਹਾਂ, ਮੌਤ ਤੋਂ ਵੀ ਡਰਦੇ ਹਾਂ। ਗੁਰੂ ਅਮਰਦਾਸ ਦੇ ਚਰਨ ਪਰਸਣ ਨਾਲ ਸਾਰਿਆਂ ਤਰ੍ਹਾਂ ਦਾ ਡਰ ਜਿਹੜਾ ਦੂਰ ਹੋ ਜਾਂਦਾ, ਤੇ ਨਿਰਭਉ ਅਵਸਥਾ ਲੱਭ ਜਾਂਦੀ, ਗਊ ਚੁੱਪ ਹੈ। ਕਹਿੰਦੇ ਫਿਰ ਕਿਸੇ ਤਰ੍ਹਾਂ ਦੀ ਗਊ ਨਹੀਂ ਰਹਿੰਦੀ। ਗਊ ਪੰਜਾਬੀ ਦਾ ਸ਼ਬਦ ਹੈ, ਜਿਵੇਂ ਆਪਾਂ ਕਹਿੰਦੇ ਗਊ ਬਣਾਵੇ ਜਿਉਂ। ਹਾਂਜੀ, ਹਾਂ ਵੀ ਜਿਹੜੇ ਉਹ ਆਪਣੀ ਇੱਛਾ ਕੀ ਕਹਿੰਦੇ ਆ ਵੀ ਬੰਦੇ ਦੀ ਉਹ ਲੋੜ ਜਿਹਨੂੰ ਕਹਿੰਦੇ ਆ ਵੀ ਗਊ ਵੀ ਮੇਰੀ ਆ ਜਿਹੜੀ ਲੋੜ ਹੈ ਜਾਂ ਮੇਰੀ ਮਤਲਬ ਆਪਣੀ ਕੋਈ ਮੰਗ ਹੈ ਉਹਨੂੰ ਬੰਦਾ ਪੂਰੀ ਕਰਾਉਣ ਲਈ ਤੇ ਕਹਿੰਦੇ ਜਿਉਂ ਵੀ ਭੁੰਨਣੇ ਪੈਂਦੇ ਆ ਤੇ ਜੋ ਵੀ ਕੰਮ ਕਰਨਾ ਪੈਂਦਾ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਮਿਲਣ ਨਾਲ ਗਊ ਹੀ ਚੁੱਕ ਜਾਂਦੀ ਹੈ, ਖਤਮ ਹੋ ਜਾਂਦੀ, ਇੱਛਾ ਹੀ ਕੋਈ ਰਹਿੰਦੀ ਨਹੀਂ, ਸਾਰੀਆਂ ਪੂਰੀਆਂ ਹੋ ਜਾਂਦੀਆਂ। ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਤੇ। ਤੋ ਸਾਧ ਸੰਗਤ ਜੀ, ਆਪਾਂ ਕੱਲ ਨੂੰ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਵਾਂਗੇ। ਸੰਗਤਾਂ ਨੂੰ, ਬੀਬੀਆਂ ਨੂੰ ਮਹਾਰਾਜ ਨੇ ਉਪਰਾਲਾ ਦਿੱਤਾ ਹੋਇਆ, ਮਾਤਾਵਾਂ ਭੈਣਾਂ ਹਰ ਗੁਰਪੁਰਬ ਮਨਾਉਂਦੀਆਂ ਰਲ ਮਿਲ ਕੇ, ਤੇ ਕੱਲ ਨੂੰ ਖੰਡ ਪਾਠਾਂ ਦੇ ਭੋਗ ਪੈਣੇ ਨੇ। ਸਾਰਿਆਂ ਨੇ ਹਾਜ਼ਰੀ ਭਰਨੀ। ਆਓ ਹੁਣ ਗੁਰੂ ਸਾਹਿਬ ਦੀ ਬਾਣੀ ਦੀ ਕਥਾ ਸੁਣ ਲਈ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਏਕ ਓਅੰਕਾਰ ਸਤਿਗੁਰ ਪ੍ਰਸਾਦ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਏਕ ਹੈ, ਸਾਰਿਆਂ ਦਾ ਪ੍ਰਕਾਸ਼ਕ, ਸਾਰਿਆਂ ਦਾ ਪਾਲਣਹਾਰ, ਸਾਰਿਆਂ ਦਾ ਸੰਘਾਰਕ ਹੈ। ਜਾਗਰਤ ਸੁਪਨ ਸੁਖੋਕਤੀ ਤਿੰਨਾਂ ਅਵਸਥਾ ਦਾ ਸਾਕਸ਼ੀ ਹੈ। ਰਜੋ ਤਮੋ ਸਤੋ ਗੁਣਾਂ ਦਾ ਵੀ ਪ੍ਰਕਾਸ਼ਕ ਹੈ। ਐਸਾ ਵਾਹਿਗੁਰੂ ਸਾਰਿਆਂ ਤੋਂ ਬਾਹਰ ਵੀ ਹੈ, ਸਾਰਿਆਂ ਦੇ ਅੰਦਰ ਵੀ ਹੈ ਤੇ ਕੇਵਲ ਇੱਕੋ ਇੱਕ ਹੀ ਹੈ। ਸਤ ਚੇਤਨ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ ਘਰ ਅੱਠਵੇਂ ਕੇ ਕਾਫੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਨੇ ਆਸਾ ਰਾਗ ਵਿੱਚ ਅੱਠਵੇਂ ਘਰ ਦੇ ਇਹ ਦੋ ਸ਼ਬਦ ਉਚਾਰਨ ਕੀਤੇ। ਕਾਫੀ ਕਾਫੀ ਰਾਗ ਨੂੰ ਵੀ ਕਹਿੰਦੇ ਆ ਤੇ ਕਾਫੀ ਸਾਧ ਸੰਗਤ ਦੀ ਛੰਦ ਨੂੰ ਵੀ ਕਹਿੰਦੇ, ਜੈਸੇ ਬੁੱਲੇ ਸ਼ਾਹ ਦੀਆਂ ਕਾਫੀਆਂ ਮਸ਼ਹੂਰ ਹਨ। ਕਾਫੀ ਛੰਦ ਨੂੰ ਵੀ ਕਹਿੰਦੇ ਆ, ਕਾਫੀ ਰਾਗ ਵੀ ਹੈ। ਸਤਿਗੁਰੂ ਜੀ ਨੇ ਰਾਗ ਵੀ ਰੱਖਿਆ ਹੈ ਤੇ ਛੰਦ ਵੀ ਰੱਖਿਆ ਹੈ ਗੁਰਬਾਣੀ ਦੇ ਵਿੱਚ। ਮਹੱਲਾ ਚੌਥਾ ਤਾਂ ਭਾਵ ਹੈ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਸ਼ਬਦ ਉਚਾਰਨ ਕਰਦੇ ਆ। ਆਇਆ ਮਰਨ ਤੁਰਾਹੋ ਹਉਮੈ ਰੋਈਐ। ਮਹਾਰਾਜ ਕਹਿੰਦੇ ਮਰਨਾ ਦੇ ਧੁਰ ਤੋਂ ਹੀ ਲਿਖਿਆ ਹੋਇਆ, ਧੁਰ ਤੋਂ ਚੱਲਦਾ ਆਉਂਦਾ ਜਦੋਂ ਦੀ ਦੁਨੀਆਂ ਬਣੀ ਹੈ। ਕਹਿੰਦੇ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਤਾਂ ਸ੍ਰਿਸ਼ਟੀ ਸਾਜ ਕੇ ਦੇਖਿਆ ਵੀ ਦੁਨੀਆਂ ਵੱਧਦੀ ਜਾਂਦੀ ਬਹੁਤ ਜ਼ਿਆਦਾ, ਤਾਂ ਉਹ ਜੰਮੀ ਤਾਂ ਜਾਂਦੇ, ਮਰਦਾ ਕੋਈ ਹੈ ਨਹੀਂ। ਮਹਾਰਾਜ ਦੇਖਿਆ ਵੀ ਦੁਨੀਆਂ ਤੇ ਭੀੜ ਬੜੀ ਹੋ ਗਈ, ਸੰਸਾਰ ਦੇ ਵਿੱਚ ਜੀਵ ਪੁਰਬਲ ਪੁਰਬਲ ਕਰਨ ਲੱਗ ਪਏ। ਪਰਮੇਸ਼ਰ ਨੇ ਸੋਚਿਆ ਵੀ ਏਦਾਂ ਤਾਂ ਫਿਰ ਸਾਰੇ ਪਾਸੇ ਜੇ ਮਰਿਆ ਨਾ ਕੋਈ ਤੇ ਥਾਂ ਹੀ ਨੀ ਰਹਿਣੀ ਰਹਿਣ ਜੋਗੀ, ਇੱਥੇ ਤਾਂ ਕੋਈ ਰਸਤਾ ਨੀ ਰਹਿਣਾ ਜਿੱਥੋਂ ਬੰਦਾ ਕੋਈ ਲੰਘ ਸਕੇ, ਕੋਈ ਬਹਿਣ ਨੂੰ ਥਾਂ ਨੀ ਰਹਿਣੀ, ਕੋਈ ਖਲੋਣ ਨੀ ਥਾਂ ਨੀ ਰਹਿਣੀ। ਤਾਂ ਫਿਰ ਕਾਲ ਪੁਰਖ ਜੀ ਨੇ ਵਿਸ਼ਨੂੰ ਨੂੰ ਬੁਲਾ ਕੇ ਕਿਹਾ, ਅਬ ਤਾਂ ਤੁਮ ਚੱਲ ਰੁਦਰ ਸਰੂਪ ਧਰੋ ਜਗ ਜੀਵਨ ਕੋ ਸੰਘਾਰ ਕਰੋ। ਵੀ ਹੇ ਵਿਸ਼ਨੂੰ, ਤੂੰ ਹੁਣ ਸ਼ਿਵ ਜੀ ਦਾ ਰੂਪ ਧਾਰਨ ਕਰ, ਕਾਲ ਦਾ ਰੂਪ ਧਾਰਨ ਕਰ, ਇਹ ਸੰਸਾਰ ਦੇ ਜਿੰਨੇ ਜੀਵ ਪੈਦਾ ਹੁੰਦੇ ਨੂੰ ਮਾਰਿਆ ਕਰ, ਖਤਮ ਕਰਿਆ। ਤੋ ਵਿਸ਼ਨੂੰ ਉਹ ਸ਼ਕਤੀ ਹੈ ਜਿਹੜੀ ਪਾਲਣਹਾਰ ਹੈ, ਪਰ ਸ਼ਿਵਜੀ ਉਹ ਸ਼ਕਤੀ ਹੈ ਜਿਹੜੀ ਸੰਘਾਰਕ ਹੈ, ਮਾਰ ਦੇਣ ਵਾਲੀ ਹੈ, ਇੱਕੋ ਹੀ ਹੈ। ਕਾਲ ਪੁਰਖ ਦੀ ਇੱਕੋ ਹੀ ਮਾਇਆ ਦੇ ਸਾਰੇ ਗੁਣ, ਇੱਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਨਾਏ ਦੀ, ਇੱਕ ਪੈਦਾ ਕਰ ਦਿੰਦਾ ਬ੍ਰਹਮਾ, ਇੱਕ ਪਾਲਦਾ ਹੈ, ਇੱਕ ਸੰਘਾਰ ਕਰਦਾ ਹੈ, ਹੈ ਇੱਕੋ ਦਾ ਹੀ ਮਾਇਆ ਦਾ ਹੀ ਪਸਾਰਾ ਹੈ ਸਾਰਾ। ਹਿੰਦੂ ਲੋਕਾਂ ਨੇ ਮੂਰਤੀਆਂ ਬਣਾ ਕੇ ਰੱਖੀਆਂ, ਉਹਨਾਂ ਨੇ ਆਪਣੇ ਤਰੀਕੇ ਨਾਲ ਸਮਝਣ ਦਾ ਯਤਨ ਕੀਤਾ ਹੈ। ਅੱਜ ਕੱਲ੍ਹ ਜਿੱਥੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਨਾਮ ਆ ਜਾਏ ਸਾਡੇ ਸਿੱਖਾਂ ਦੇ ਕੰਨ ਖੜੇ ਹੋ ਜਾਂਦੇ, ਇਹ ਹਿੰਦੂਆਂ ਦੀ ਕਿੱਥੋਂ ਗੱਲ ਆ ਗਈ। ਸਤਸੰਗਤ ਜੀ, ਸੂਰਜ ਹਿੰਦੂਆਂ ਦਾ ਨਹੀਂ, ਚੰਦਰਮਾ ਹਿੰਦੂਆਂ ਦਾ ਨਹੀਂ, ਹਵਾ ਹਿੰਦੂਆਂ ਦੀ ਨਹੀਂ, ਪਾਣੀ ਹਿੰਦੂਆਂ ਦਾ ਨਹੀਂ, ਧਰਤੀ ਹਿੰਦੂਆਂ ਦੀ ਨਹੀਂ, ਅੱਗ ਹਿੰਦੂਆਂ ਦੀ ਨਹੀਂ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਹਿੰਦੂਆਂ ਦੇ ਨਹੀਂ। ਇਹ ਕੁਦਰਤ ਦਾ ਨਿਯਮ ਹੈ, ਕੁਦਰਤ ਸਾਰਿਆਂ ਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਐਵੇਂ ਤਾਂ ਨਹੀਂ ਲਿਖ ਰਹੇ ਨਾ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਪਟਾਰੀ ਇੱਕ ਲਾਏ ਦੀ ਬਾਂ। ਉਹ ਮਾਇਆ ਦੀ ਸ਼ਕਤੀਆਂ ਨੇ, ਮਾਇਆ ਦੀ ਉਹ ਸਮਝਣ ਵਾਸਤੇ ਉਹਨਾਂ ਨੇ ਹਿੰਦੂਆਂ ਨੇ ਮੂਰਤੀਆਂ ਬਣਾਤੀਆਂ, ਸਾਨੂੰ ਲੱਗਦੀਆਂ ਉਹਨਾਂ ਦੀਆਂ ਉਹ ਮੂਰਤੀਆਂ ਨੇ, ਮੂਰਤੀਆਂ ਹੋਰ ਤਰ੍ਹਾਂ ਦੀਆਂ ਵੀ ਬਣ ਸਕਦੀਆਂ, ਉਹਦਾ ਪ੍ਰਤੀਕ ਹੈ ਖਿਆਲਾਂ ਦਾ। ਪਰ ਜੋ ਜੋ ਮਹਾਂਪੁਰਸ਼ਾਂ ਨੇ ਸਮਝਿਆ ਇਸ ਕੁਦਰਤ ਨੂੰ, ਕੁਦਰਤ ਦੇ ਵਿੱਚ ਕੁਛ ਪੈਦਾ ਕਰਨ ਵਾਲਾ ਹੈ, ਕੁਝ ਪਾਲਣ ਕਰਨ ਵਾਲਾ ਹੈ, ਕੁਝ ਸੰਗਾਰ ਕਰਨ ਵਾਲਾ ਹੈ, ਉਹ ਤਾਂ ਹੈ, ਦਿਖਦਾ ਪਿਆ ਸਾਹਮਣੇ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਤਾਂ ਥੋੜਾ ਜਿਹਾ ਧਿਆਨ ਦੇਣ ਦੀ ਲੋੜ। ਉਹ ਜਿਹੜੀ ਸ੍ਰਿਸ਼ਟੀ ਦੀ ਖੇਡ ਹੈ, ਅਕਾਲ ਪੁਰਖ ਨੇ ਕਿਹਾ ਵੀ ਚੱਲ ਹੁਣ ਤੂੰ ਜਾ, ਹੁਣ ਇਹਨਾਂ ਦਾ ਸੰਹਾਰ ਕਰ ਦੇ, ਨਾਸ ਕਰ ਦੇ ਇਹਨਾਂ ਦਾ। ਫਿਰ ਉਹ ਕਾਲ ਚੱਕਰ ਚੱਲਿਆ, ਮਹਾਰਾਜ ਕਹਿੰਦੇ ਧੁਰ ਤੋਂ ਚੱਲਿਆ ਹੁੰਦਾ, ਆਇਆ ਮਰਨ ਤੁਰਾਹੋ, ਅੱਜ ਦਾ ਥੋੜਾ ਧੁਰੋਂ ਚੱਲਿਆ ਹੁੰਦਾ। ਹੋਮ ਮੈਂ ਰੋਈ ਹੈ, ਹੈ ਰੋਂਦੇ ਪਿੱਟਦੇ ਕਿਉਂ ਤੁਸੀਂ? ਰੋਣਾ ਪਿੱਟਣਾ ਤੇ ਮੈਂ ਮੇਰੀ ਦਾ, ਮਰਨਾ ਤਾਂ ਧੁਰੋਂ ਚੱਲਿਆ ਹੁੰਦਾ, ਸਿਰਫ ਸਾਡਾ ਲਗਾਵ ਹੋ ਗਿਆ ਉਸ ਬੰਦੇ ਨਾਲ, ਸਾਨੂੰ ਉਹਦੇ ਨਾਲ ਕੋਈ ਮਤਲਬ ਸੀ, ਆਪਣਾ ਕੋਈ ਸਵਾਰਥ ਸੀ, ਕੋਈ ਸੰਬੰਧ ਸੀ, ਮੋਹ ਸੀ, ਅਸੀਂ ਉਹਨੂੰ ਰੋਂਦੇ ਹਾਂ। ਮੌਤਾਂ ਦੂਜਿਆਂ ਦੇ ਘਰਾਂ ਵੀ ਹੁੰਦੀਆਂ, ਦੂਜੇ ਸ਼ਹਿਰਾਂ ਚ ਵੀ ਹੁੰਦੀਆਂ, ਸਾਨੂੰ ਨਹੀਂ ਉਹਦੀ ਕੋਈ ਟੈਨਸ਼ਨ। ਜਿੰਨੀ ਜਿੰਨੀ ਸਾਡੇ ਨੇੜੇ ਹੁੰਦੀ ਹੈ, ਸਾਡੀ ਗਲੀ ਵਿੱਚ ਹੋਵੇ ਕੋਈ ਹੋਰ ਹੈ, ਸਾਡੇ ਘਰ ਚ ਹੋਵੇ ਕੋਈ ਹੋਰ ਹੈ, ਉਹ ਜਿੰਨਾ ਜਿੰਨਾ ਅਟੈਚਮੈਂਟ ਹੁੰਦੀ ਹੈ, ਉਹਨਾਂ ਰੋਣਾ ਪਿੱਟਣਾ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਮੌਤ ਮੁੱਢ ਤੋਂ ਚੱਲੀ ਆਈ ਹੈ, ਰੋਣਾ ਪਿੱਟਣਾ ਮੈਂ ਮੇਰੀ ਦਾ ਹੈ, ਰੋਣਾ ਪਿੱਟਣਾ ਹੋਮੈ ਦਾ ਹੈ, ਹੋਮੈ ਚ ਰੋਨੇ ਹਾਂ। ਬਾਲੇਵੇ ਕਾਰਨ ਬਾਬਾ ਰੋਈਆ, ਰੋਵਣ ਸਗਲ ਵਿਕਾਰ। ਇਹ ਮੇਰਾ ਸੀ ਜੀ, ਮੇਰਾ ਭਰਾ ਸੀ, ਮੇਰਾ ਪੁੱਤ ਸੀ, ਮੇਰਾ ਬਾਪੂ ਸੀ, ਮੇਰਾ ਚਾਚਾ ਸੀ, ਮੇਰਾ ਮਾਮਾ ਸੀ, ਰੋਂਦੇ ਹਾਂ, ਮੈਂ ਕਰਕੇ ਰੋਂਦੇ ਹਾਂ। ਜੇ ਮੇਰਾ ਹੀ ਨਾ, ਮੈਂ ਹੀ ਨਾ ਹੋਵੇ ਤੇ ਮੇਰਾ ਕਿੱਥੋਂ ਹੋਵੇਗਾ? ਗੁਰਮੁਖ ਨਾਮ ਤੇ ਹਾਏ ਅਸਥਿਰ ਹੋਈ ਹੈ, ਸਭ ਕੁਝ ਚੱਲਣ ਵਾਲਾ ਹੈ ਜਿਸ ਨੂੰ ਤੁਸੀਂ ਆਪਣਾ ਸਮਝਦੇ ਹੋ, ਜਿਸ ਨੂੰ ਆਪਾਂ ਸਾਰੇ ਆਪਣਾ ਸਮਝਦੇ ਹਾਂ। ਪਹਿਲਾਂ ਤਾਂ ਆਪਣਾ ਸਰੀਰ ਆਪਣਾ ਸਮਝਦੇ ਹਾਂ, ਆਪਣਾ ਪਰਿਵਾਰ ਆਪਣਾ ਸਮਝਦੇ ਹਾਂ, ਆਪਣਾ ਘਰਬਾਰ ਆਪਣਾ ਸਮਝਦੇ ਹਾਂ, ਆਪਣਾ ਮਨ ਆਪਣਾ ਸਮਝਦੇ ਹਾਂ, ਆਪਣੀ ਬੁੱਧੀ ਆਪਣੀ ਸਮਝਦੇ ਹਾਂ। ਵਾਸਤਵ ਵਿੱਚ ਆਪਣਾ ਕੁਛ ਨਹੀਂ ਹੈ, ਵਾਸਤਵ ਵਿੱਚ ਕੁਛ ਨਹੀਂ ਹੈ। ਕਿਤੋਂ ਟਾਇਰ ਆ ਗਏ, ਕਿਤੋਂ ਸਟੇਅਰਿੰਗ ਆ ਗਿਆ, ਕਿਤੋਂ ਇੰਜਣ ਆ ਗਿਆ, ਕਿਤੋਂ ਬਾਡੀ ਆ ਗਈ, ਕਾਰ ਬਣ ਗਈ, ਵੱਖਰਾ ਵੱਖਰਾ ਕਰਕੇ ਰੱਖਦੇ ਹੋ ਸਾਰਾ ਕੁਝ। ਸਟੇਅਰਿੰਗ ਨੂੰ ਪਰੇ ਸੁੱਟਿਆ, ਉਹ ਇੱਧਰ ਸੁੱਟਿਆ, ਉਹ ਜਾ ਕੇ ਤੁਸੀਂ ਗੱਡੀ ਦੇ ਪੁਰਜੇ ਖੋਲ ਗਏ, ਕੁਛ ਵੀ ਨਹੀਂ। ਇਹਦਾ ਮਾਇਆ ਦੇ ਤਿੰਨਾਂ ਗੁਣਾਂ ਤੋਂ, ਰਜੋ ਤਮੋ ਸਤੋ ਤੋਂ ਸਰੀਰ ਦਾ ਢਾਂਚਾ ਬਣ ਗਿਆ, ਪੰਜਾਂ ਤੱਤਾਂ ਤੋਂ। ਪੰਜਾਂ ਤੱਤਾਂ ਦਾ ਜਿਹੜਾ ਰਜੋ ਤਮੋ ਗੁਣੀ ਅੰਸ਼ ਹੈ, ਤਮੋ ਗੁਣੀ ਅੰਸ਼ ਤੋਂ ਸਾਧ ਸੰਗਤ ਜੀ ਸਥੂਲ ਸਰੀਰ ਬਣਿਆ ਹੈ। ਪੰਜਾਂ ਤੱਤਾਂ ਦੇ ਤਮੋ ਗੁਣ ਅੰਸ਼ ਤੋਂ ਆਹ ਜਿਹੜਾ ਸਾਡਾ ਬਾਹਰਲਾ ਸਰੂਪ ਹੈ, ਹੱਡੀਆਂ ਨੇ, ਮਾਸ ਹੈ, ਨਾੜੀਆਂ ਨੇ, ਇਹ ਬਣੀਆਂ ਨੇ। ਜਿਹੜਾ ਸਤੋ ਗੁਣ ਵਾਹਿਗੁਰੂ ਰਜੋ ਗੁਣ ਤੋਂ, ਪੰਜਾਂ ਤੱਤਾਂ ਦੇ ਰਜੋ ਗੁਣ ਤੋਂ ਸਾਡੀਆਂ ਇੰਦਰੀਆਂ ਬਣੀਆਂ ਨੇ, ਅੱਖਾਂ, ਕੰਨ, ਨੱਕ, ਗਿਆਨ ਇੰਦਰੀਆਂ ਬਣੀਆਂ ਨੇ। ਤੇ ਸਤੋ ਗੁਣ ਤੋਂ, ਪੰਜਾਂ ਤੱਤਾਂ ਦੇ ਸਤੋ ਅੰਸ਼ ਤੋਂ ਸਾਡਾ ਅੰਤਸ਼ਕਰਨ ਬਣਿਆ, ਮਨ ਬੁੱਧੀ ਬਣੀ ਹੈ, ਚੇਤਾ ਬਣਿਆ, ਅਹੰਕਾਰ ਬਣਿਆ, ਸਾਰਾ ਵੱਖਰਾ ਵੱਖਰਾ ਕਰ ਦਈਏ। ਮਹਾਰਾਜ ਕਹਿੰਦੇ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਣ ਟੇਕ, ਕਵਣ ਮੂਆ ਰੇ ਕਵਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਕ ਪਿਆ ਕੁਛ ਵੀ ਨਹੀਂ। ਤਾਂ ਸਾਹਿਬ ਜੀ ਮਹਾਰਾਜ ਬਚਨ ਕਰਦੇ ਆ ਕਿ ਤੁਸੀਂ ਪਰਮੇਸ਼ੁਰ ਦਾ ਨਾਮ ਜਪ ਕੇ ਅਸਥਿਰ ਹੋ ਸਕਦੇ ਹੋ। ਗੁਰਮੁਖ ਨਾਮ ਧਿਆਏ ਅਸਥਿਰ ਹੋਈ ਹੈ, ਗੁਰਬਾਣੀ ਚ ਸਥਿਰ ਦੇ ਨਾਲ ਐਡਾ ਲੱਗਾ ਹੋਇਆ। ਵੈਸੇ ਤੁਸੀਂ ਸਥਿਰ ਦਾ ਅਰਥ ਪੜ੍ਹਦੇ ਹੋ, ਸਥਿਰ ਦਾ ਅਰਥ ਹੁੰਦਾ ਟਿਕਿਆ ਹੋਇਆ, ਤੇ ਓਦਾਂ ਵੈਸੇ ਹਿੰਦੀ ਚ ਐਡਾ ਲੱਗਦਾ ਨਾ, ਤੇ ਉਹਦਾ ਉਲਟਾ ਅਰਥ ਹੋ ਜਾਂਦਾ ਅਸਥਿਰ ਦਾ। ਮਤਲਬ ਹਿੰਦੀ ਦੇ ਹਿਸਾਬ ਨਾਲ ਕਰੀਏ ਤਾਂ ਹੁੰਦਾ ਵੀ ਜੋ ਸਥਿਰ ਨਹੀਂ ਹੈ, ਪਰ ਜੋ ਸੰਪਰਦਾਇ ਪਾਠ ਨੇ ਸਾਡੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਜੋ ਟਕਸਾਲ ਚੱਲੀ ਆ ਰਹੀ ਹੈ, ਉਹਦੇ ਵਿੱਚ ਜੋ ਸੰਪਰਦਾਇ ਗਿਆਨੀਆਂ ਨੇ ਅਰਥ ਐੜੇ ਦਾ ਲਾਇਆ ਚੱਲਿਆ ਆ ਰਿਹਾ, ਉਹ ਹੈ ਵਿਸ਼ੇਸ਼ ਕਰਕੇ। ਸਾਰੀ ਜਗ੍ਹਾ ਤੇ ਨਹੀਂ, ਪਰ ਬਹੁਤ ਜਗ੍ਹਾ ਤੇ ਐੜਾ ਜਾਪ ਸਾਹਿਬ ਦੇ ਵਿੱਚ ਵੀ ਆਉਂਦਾ, ਕਿਤੇ ਨਕਾਰਾਤਮਕ ਆਉਂਦਾ, ਕਿਤੇ ਵਿਸ਼ੇਸ਼ ਕਰਕੇ ਰੱਖ ਦਿੰਦਾ। ਇੱਥੇ ਵਿਸ਼ੇਸ਼ ਕਰਕੇ ਅਰਥ ਦਿੰਦਾ ਸਥਿਰ ਦੇ ਨਾਲ ਐੜਾ ਲੱਗਾ ਅਸਥਿਰ ਅਸਥਿਰ। ਜੇ ਹਿੰਦੀ ਦੇ ਹਿਸਾਬ ਨਾਲ ਕਰਾਂਗੇ, ਸੰਸਕ੍ਰਿਤ ਦੇ ਹਿਸਾਬ ਨਾਲ, ਤਾਂ ਇਹਦਾ ਅਰਥ ਉਲਟਾ ਹੋ ਜਾਏਗਾ ਵੀ ਜੋ ਸਥਿਰ ਨਹੀਂ ਹੈ। ਪਰ ਗੁਰਬਾਣੀ ਦਾ ਜੇ ਸਿਧਾਂਤ ਪੜਾਂਗੇ ਫਿਰ ਰੱਖਾਂਗੇ ਵੀ ਇਹ ਤਾਂ ਬਣਦੀ ਨਹੀਂ ਗੱਲ। ਤੋ ਐੜੇ ਦਾ ਇੱਥੇ ਹੈ ਵਿਸ਼ੇਸ਼ ਕਰਕੇ। ਮਹਾਰਾਜ ਕਹਿੰਦੇ ਜਦੋਂ ਨਾਮ ਤੇ ਆਈਏ ਫਿਰ ਵਿਸ਼ੇਸ਼ ਕਰਕੇ ਟਿਕ ਜਾਈਦਾ। ਇੱਕ ਹੁੰਦਾ ਆਮ ਟਿਕਣਾ, ਇੱਕ ਹੁੰਦਾ ਵਿਸ਼ੇਸ਼ ਟਿਕਣਾ। ਆਮ ਟਿਕਣਾ ਜਿਵੇਂ ਕੋਈ ਇੱਕ ਜਗ੍ਹਾ ਤੇ ਬੈਠਾ ਚੌਂਕਣਾ, ਮੈਂ ਇੱਥੇ ਬੈਠਾ ਕਹਿੰਦਾ ਟਿਕ। ਕਿਤੇ ਕੋਈ ਮਕਾਨ ਲੈ ਲਿਆ, ਕੋਈ ਘਰ ਲੈ ਲਿਆ, ਕਹਿੰਦਾ ਮੈਂ ਇੱਥੇ ਟਿਕਿਆ ਹੋਇਆ, ਮੈਂ ਇੱਥੇ ਸੈਟਲ ਹੋ ਗਿਆ, ਮੇਰਾ ਇੱਥੇ ਗ੍ਰੀਨ ਕਾਰਡ ਆ ਗਿਆ, ਮੇਰਾ ਇੱਥੇ। ਪਰ ਉਹ ਵਿਸ਼ੇਸ਼ ਕਰਕੇ ਨਹੀਂ ਨਾ, ਉਹ ਆਮ ਕਰਕੇ ਹੈ। 10 ਸਾਲ ਟਿਕੇਗਾ, 20 ਸਾਲ ਟਿਕੇਗਾ, 50 ਸਾਲ ਟਿਕੇਗਾ, 100 ਸਾਲ ਟਿਕ ਲੇਗਾ, ਫਿਰ ਤਾਂ ਉੱਠਣਾ ਪਏਗਾ। ਪਰ ਜਿਹੜਾ ਵਿਸ਼ੇਸ਼ ਕਰਕੇ ਟਿਕਣਾ ਹੈ, ਸਦਾ ਲਈ ਟਿਕਣਾ ਹੈ, ਆਤਮਾ ਚ ਟਿਕ ਜਾਣਾ, ਸਰੂਪ ਚ ਟਿਕ ਜਾਣਾ, ਮਹਾਰਾਜ ਕਹਿੰਦੇ ਐਸਾ ਟਿਕਾ ਤੈਨੂੰ ਮਿਲ ਜਾਏਗਾ, ਨਾਮ ਜਪ ਕੇ ਮਿਲੇਗਾ। ਨਾਮ ਜਪਣ ਨਾਲ ਸੁਰਤੀ ਉੱਥੇ ਜਾ ਟਿਕਦੀ ਹੈ ਜਿੱਥੋਂ ਹਿਲਦੀ ਨਹੀਂ ਮੁੜ ਕੇ। ਉਦਾਂ ਆਪਣੀ ਸੁਰਤੀ ਕਿਤੇ ਟਿਕਦੀ ਨਹੀਂ। ਕੁਝ ਦਿਨ ਸਾਨੂੰ ਲੌਂਤਾ ਲੱਗੀ ਰਹਿੰਦੀ ਹੈ ਵੀ ਆਹ ਚੀਜ਼ ਮਿਲ ਜਾਵੇ ਨਾ ਬਹੁਤ ਵਧੀਆ ਹੋਵੇਗਾ, ਫਿਰ ਆਪਾਂ ਨੂੰ ਕੋਈ ਚਿੰਤਾ ਨਹੀਂ, ਆਹ ਕੰਮ ਹੋ ਜਾਵੇ ਨਾ ਸਾਡਾ, ਉਹ ਚੀਜ਼ ਸਾਡੇ ਹੱਥ ਆ ਜਾਂਦੀ ਹੈ, ਇੱਕ ਦੋ ਦਿਨ ਉਹਦਾ ਸ਼ੌਂਕ ਰਹਿੰਦਾ, ਫਿਰ ਉਹ ਪੁਰਾਣੀ ਹੋ ਜਾਂਦੀ, ਫਿਰ ਸਾਡਾ ਧਿਆਨ ਹੋਰ ਪਾਸੇ। ਏਦਾਂ ਹੀ ਹਰ ਚੀਜ਼ ਤੇ ਸਾਡੀ ਬਿਰਤੀ ਪੜਦੀ। ਪਰ ਇੱਕ ਵਾਹਿਗੁਰੂ ਦਾ ਸਰੂਪ ਐਸਾ ਹੈ ਜਦੋਂ ਉਹਦੇ ਤੇ ਬਿਰਤੀ ਜਾਂਦੀ ਹੈ, ਕਬੂ ਸਾਧ ਸੰਗਤ ਇਹ ਪਾਵੇ, ਉਸ ਅਸਥਾਨ ਤੇ ਬਹੁਰ ਨਾ ਆਵੇ, ਉਥੋਂ ਮੁੜ ਕੇ ਕਿਤੇ ਨਹੀਂ ਜਾਂਦਾ। ਉਦੋਂ ਪਹਿਲਾਂ ਸਾਰੀ ਇਸ਼ਟਪਦੀ ਪੜ੍ਹ ਲਓ, ਮਹਾਰਾਜ ਕਹਿੰਦੇ ਕਬੂ ਸੋਗ ਹਰ ਤਰੰਗ ਅਸਹਿ, ਕਬੂ ਨਿੰਦ ਤਿੰਦ ਵਿਵਹਾਰ, ਕਬੂ ਉਹ ਅਕਾਸ਼ ਪਿਆਲ, ਕਿੰਨਾ ਉਤਾਂ ਠਾਂ ਹੁੰਦਾ। ਪਰ ਜਦੋਂ ਉੱਥੇ ਆ ਜਾਂਦਾ ਫਿਰ ਅਸਥਿਰ ਹੋਈਏ। ਗੁਰਪੂਰੇ ਸ਼ਾਬਾਸ ਚੱਲਣ ਜਾਣਿਆ, ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਨੂੰ ਸ਼ਾਬਾਸ਼ ਕਹੀਏ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਇਹ ਪਤਾ ਲੱਗਾ ਵੀ ਇਹ ਦੁਨੀਆਂ ਤੇ ਚੱਲਣ ਵਾਲੀ ਖੇਡ ਹੈ। ਸਤਿਗੁਰਾਂ ਨੇ ਪੂਰੀ ਤਰ੍ਹਾਂ ਪਹਿਲਾਂ ਜਾਣਿਆ ਫਿਰ ਸਾਨੂੰ ਜਣਾਇਆ। ਲਾਹਾ ਨਾਮ ਸੋ ਸਾਧ ਸ਼ਬਦ ਸਮਾਣਿਆ, ਵਾਹਿਗੁਰੂ ਦਾ ਨਾਮ ਸ੍ਰੇਸ਼ਟ ਲਾਹਾ ਹੈ। ਸਾਰ ਕਹਿੰਦੇ ਸ੍ਰੇਸ਼ਟ ਨੂੰ, ਜਿਵੇਂ ਦੁੱਧ ਵਿੱਚੋਂ ਮੱਖਣ ਕੱਢ ਲਈਦਾ, ਸਾਰ ਕੱਢ ਲਈਦਾ। ਏਦਾਂ ਸਾਧ ਸੰਗਤ ਜੀ ਦੁਨੀਆਂ ਦਾ ਜੋ ਕੋਈ ਨਿਚੋੜ ਹੈ ਤਾਂ ਉਹ ਪਰਮੇਸ਼ਰ ਦਾ ਨਾਮ ਹੀ ਹੈ। ਉਹ ਗੁਰਮੁਖਾਂ ਨੇ ਜਾਣ ਲਿਆ ਸ਼ਬਦ ਦੁਆਰਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਉਂਕਿ ਬਿਨਾਂ ਅੱਖਰਾਂ ਦੇ ਤੇ ਨਾਮ ਜਪ ਨਹੀਂ ਨਾ ਸਕਦੇ। ਕੋਈ ਨਾ ਕੋਈ ਅੱਖਰ ਦਾ ਤੁਹਾਨੂੰ ਵਰਤਣਾ ਪੈਣਾ, ਕੋਈ ਨਾ ਕੋਈ ਵਰਡ, ਅੱਲਾ ਕਵੇ, ਕੋਈ ਰਾਮ ਕਵੇ, ਕੋਈ ਹਰੀ ਕਵੇ, ਕੋਈ ਗੋਬਿੰਦ ਕਵੇ, ਕੋਈ ਮੁਰਾਰੀ ਕਵੇ, ਕੋਈ ਵਾਹਿਗੁਰੂ ਕਵੇ, ਕੋਈ ਸਤਨਾਮ ਕਵੇ, ਕੁਛ ਤਾਂ ਬੋਲੇਗਾ ਹੀ ਤਾਂ ਹੀ ਜਪੇਗਾ। ਤਾਂ ਮਹਾਰਾਜ ਕਹਿੰਦੇ ਸ਼ਬਦ ਦੁਆਰਾ ਨਾਮ ਜਪਿਆ ਗਿਆ ਤੇ ਸ਼ਬਦ ਸਮਾਣਿਆ। ਬ੍ਰਹਮ ਦੇ ਸ਼ਬਦ ਦਾ ਦੂਸਰਾ ਅਰਥ ਹੈ ਬ੍ਰਹਮ। ਨਾਮ ਜਪਦੇ ਸ਼ਬਦ ਬ੍ਰਹਮ ਵਿੱਚ ਸਮਾ ਗਏ, ਦੀਨ ਹੋ ਗਏ ਰਹਾਓ, ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ। ਪੂਰਬ ਲਿਖੇ ਦੇਹ ਸੇ ਆਏ ਮਾਇਆ, ਜਿਹੜੇ ਪਹਿਲਾਂ ਹੀ ਦਿਨ ਲਿਖੇ ਹੋਏ ਸਨ ਕੁਦਰਤ ਦੇ ਨਾਲ ਮਾਇਆ ਦੇ ਹਿਸਾਬ ਨਾਲ, ਉਹ ਟਾਈਮ ਨਾਲ ਆ ਹੀ ਗਏ। ਕਿਉਂਕਿ ਮਾਇਆ ਹੀ ਜੰਮਦੀ ਹੈ, ਮਾਇਆ ਹੀ ਮਰਦੀ ਹੈ, ਸਾਰਾ ਪਸਾਰਾ ਮਾਇਆ ਦਾ ਹੀ ਹੈ। ਇੱਕ ਵਾਰੀ ਹਨੂੰਮਾਨ ਸੀਤਾ ਜੀ ਨੂੰ ਕਹਿੰਦਾ, ਮਾਤਾ ਜੀ ਇਹ ਮਾਇਆ ਕੀ ਹੁੰਦੀ ਹੈ, ਇਹ ਪਰਮੇਸ਼ਰ ਕੀ ਹੁੰਦਾ, ਰਾਮ ਕੀ ਹੁੰਦਾ। ਉਹ ਕਹਿਣ ਲੱਗੀ, ਅੱਜ ਉਹ ਤੂੰ ਦੇਖ ਰਿਹਾ ਮਾਇਆ ਹੀ ਹੈ, ਮੈਂ ਤੇਰੇ ਸਾਹਮਣੇ ਮਾਇਆ ਹੀ ਖੜੀ ਹਾਂ, ਮੈਂ ਹੀ ਦਸਰਤ ਬਣੀ ਸੀ ਤੇ ਮੈਂ ਹੀ ਕੁਚਲਿਆ ਬਣੀ ਸੀ ਤੇ ਮੈਂ ਹੀ ਸੀਤਾ ਬਣੀ ਤੇ ਮੈਂ ਹੀ ਰਾਮ ਬਣੀ ਸੀ। ਆਹ ਜਿਹੜਾ ਰਾਮ ਚੰਦਰ ਤੂੰ ਦੇਖਦਾ, ਇਹ ਰਾਮ ਚੰਦਰ ਨਹੀਂ, ਇਹ ਮੈਂ ਹੀ ਹਾਂ, ਮੈਂ ਮਾਇਆ। ਜਿਹੜਾ ਰਾਮ ਤੈਨੂੰ ਨਹੀਂ ਦਿਸਦਾ ਉਹ ਰਾਮ ਹੈ, ਸਾਖੀ ਸ੍ਰੀ ਵਾਹਿਗੁਰੂ। ਜਿਹੜਾ ਰਾਮ ਤੂੰ ਦੇਖ ਰਿਹਾ ਇਹ ਮੈਂ ਹੀ ਹਾਂ, ਮੈਂ ਮਾਇਆ ਹਾਂ। ਕਿਉਂਕਿ ਸੀਤਾ ਜਿਹੜੀ ਉਹ ਮਾਇਆ ਦਾ ਅਵਤਾਰ ਮੰਨੀ ਗਈ ਲਕਸ਼ਮੀ ਦਾ, ਇਹ ਮੈਂ ਹਾਂ। ਜਿਹੜਾ ਤੂੰ ਰਾਮ ਦੇਖਦਾ ਇਹ ਵੀ ਮੈਂ ਹੀ ਹਾਂ, ਕਿਉਂਕਿ ਜੰਮਣਾ ਮਰਨਾ ਸਭ ਮਾਇਆ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਜੰਮਣਾ ਮਰਨਾ ਜਿਹੜਾ ਨਹੀਂ ਜੰਮਦਾ ਨਹੀਂ ਮਰਦਾ ਉਹ ਰਾਮ ਹੈ। ਗਿਆਨ ਦੇਣਾ ਸੀ, ਸਮਝਾਉਣਾ ਸੀ ਹਨੂੰਮਾਨ, ਭਗਤੀ ਤਾਂ ਸੀ ਪਰ ਗਿਆਨ ਦੀ ਲੋੜ ਸੀ। ਮਹਾਰਾਜ ਕਹਿੰਦੇ ਜਿਹੜਾ ਉਹ ਟਾਈਮ ਆਉਂਦਾ ਨਾ ਮਰਨ ਦਾ, ਪੂਰਬ ਲਿਖੇ ਦੇ ਜਿਹੜੇ ਪਹਿਲੇ ਦਿਨ ਲਿਖੇ ਸੀ, ਸੇ ਆਏ ਉਹ ਆ ਗਏ। ਕਹਿੰਦੇ ਮਾਇਆ ਉਹ ਮੌਤ ਦਾ ਦਿਨ ਵੀ ਮਾਇਆ ਹੀ ਹੈ, ਆਉਣਾ ਜਾਣਾ ਸਭ ਮਾਇਆ ਹੀ ਹੈ। ਮਾਇਆ ਦਾ ਪਸਾਰਾ, ਜੰਮਦਾ ਵੀ ਮਾਇਆ ਕਰਕੇ ਹੈ ਤੇ ਮਰਦਾ ਵੀ ਮਾਇਆ ਕਰਕੇ ਹੈ। ਪਰਮੇਸ਼ਰ ਨਾ ਜੰਮਦਾ ਨਾ ਮਰਦਾ, ਮਾਇਆ ਹੀ ਜੰਮਦੀ ਮਰਦੀ ਹੈ। ਚੱਲਣ ਅੱਜ ਕੇ ਕੱਲ ਤੁਰੋਂ ਫੁਰ ਮਾਇਆ, ਅੱਜ ਜਾਂ ਕੱਲ ਚੱਲਣਾ ਹੀ ਚੱਲਣਾ, ਤੁਰੋਂ ਜੋ ਪਰਮੇਸ਼ਰ ਦਾ ਹੁਕਮ ਹੈ, ਫੁਰਮਾਇਆ ਹੋਇਆ ਉਹ ਟਲਣਾ ਨਹੀਂ। ਬਿਰਥਾ ਜਨਮ ਤਿੰਨਾ ਜਿਨੀ ਨਾਮ ਵਿਸਾਰਿਆ, ਉਹਨਾਂ ਦਾ ਜਨਮ ਬਿਰਥਾ ਚਲਾ ਜਾਂਦਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ। ਜੂਆ ਖੇਲਣ ਜਗ ਕੇ ਇਹੋ ਮਨ ਹਾਰਿਆ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਇਹ ਖੇਡ ਸਾਰੀ ਜੂਏ ਦੀ ਹੈ, ਜਗਤ ਜੂਏ ਦੀ ਖੇਡ ਹੈ। ਲੋਕਾਂ ਨੇ ਇਹਦੇ ਵਿੱਚ ਆਪਣਾ ਮਨ ਗੁਆ ਲਿਆ, ਆਪਣਾ ਦਿਲ ਦੇ ਦਿੱਤਾ, ਹਾਰ ਗਏ, ਆਪਣਾ ਮਨ ਹਾਰ ਗਏ। ਜੀਵਨ ਮਰਨ ਸੁੱਖ ਹੋਏ ਜਿਨ੍ਹਾਂ ਗੁਰ ਪਾਇਆ, ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹਨਾਂ ਦਾ ਜਨਮ ਮਰਨ ਸਫਲ ਹੋ ਗਿਆ। ਉਹ ਜਿਉਂਦੇ ਵੀ ਸੁਖੀ ਨੇ, ਉਹ ਮਰਨ ਲੱਗੇ ਵੀ ਸੁਖੀ ਨੇ। ਉਹਨਾਂ ਨੂੰ ਨਾ ਜਿਉਂਦਿਆਂ ਕੋਈ ਤਕਲੀਫ਼ ਹੈ, ਨਾ ਮਰਨ ਲੱਗਿਆਂ ਕੋਈ ਤਕਲੀਫ਼ ਹੈ, ਜਿਹੜੇ ਗੁਰੂ ਨਾਲ ਲੜਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਗਏ ਹਨ। ਨਾਨਕ ਸੱਚੇ ਸੱਚ ਸੱਚ ਸਮਾਇਆ। ਮਹਾਰਾਜ ਜੀ ਕਹਿੰਦੇ ਉਹ ਸੱਚ ਵਿੱਚ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਰਪਾ ਕਰਨ ਸਾਡੀ ਵੀ ਸੁਰਤੀ ਗੁਰੂ ਚਰਨਾਂ ਨਾਲ ਜੁੜੇ, ਸੱਚ ਵਿੱਚ ਸਮਾ ਫੁੱਲਾਂ ਚੁੱਕਾਂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।